ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ।
ਰਹਾਉ ਵਿਸ਼ਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁੰਦ ਇਆਣੀ ਮਨ ਮੁਖੀ, ਜਿਹੜੀ ਮੁੰਦ ਅਗਿਆਤ ਜੋਬਨ ਤੇ ਇਆਣੀ ਦਾ ਅਰਥ ਹੈ ਨਾ ਸਮਝ ਨਾਦਾਨ ਤੇ ਮਨਮੁਖੀ ਮਨਮੁਖ ਜੀਵ ਰੂਪ ਇਸਤਰੀ ਹੈ, ਫਿਰ ਆਵਣ ਜਾਣਾ ਅੰਗ, ਉਹਨੂੰ ਤੇ ਮੁੜ ਮੁੜ ਕੇ ਆਉਣ ਜਾਣ ਦਾ ਹੀ ਅੰਗ ਦਾ ਅਰਥ ਹੈ ਪੱਖ ਬਣਿਆ ਰਹਿੰਦਾ ਹੈ। ਭਾਵ ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਜਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਪ੍ਰਸੰਨ ਕਰਨਾ ਹੈ, ਬਈ ਉਹਦਾ ਤੇ ਆਉਣ ਜਾਣ ਦਾ ਹੀ ਪੱਖ ਬਣਿਆ ਰਹਿੰਦਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਿਹੜੀਆਂ ਸਿਆਣੀਆਂ ਇਸਤਰੀਆਂ ਹੁੰਦੀਆਂ ਨੇ ਉਹ ਆਪਣੇ ਸਹੁਰੇ ਘਰ ਜਾ ਕੇ ਆਪਣਾ ਸੁੱਖ ਸਨਮਾਨ ਤੇ ਸਥਾਨ ਬਣਾ ਲੈਂਦੀਆਂ ਨੇ, ਤੇ ਕਈ ਐਸੀਆਂ ਮਨਮੁਖ ਤੇ ਮੂਰਖ ਵੀ ਇਸਤਰੀਆਂ ਹੁੰਦੀਆਂ ਨੇ ਤੇ ਜਿਹੜੀਆਂ ਸਹੁਰੇ ਘਰ ਨੂੰ ਆਪਣਾ ਘਰ ਨਹੀਂ ਸਮਝਦੀਆਂ, ਤੇ ਫਿਰ ਉਹ ਕਦੇ ਪੇਕੇ ਕਦੇ ਸਹੁਰੇ, ਕਦੇ ਪੇਕੇ ਕਦੇ ਸਹੁਰੇ, ਕਦੇ ਰੁਸ ਕੇ ਆ ਗਈਆਂ, ਕਦੇ ਕੋਈ ਲੈ ਗਿਆ। ਇਹ ਬਸ ਆਉਣ ਜਾਣ ਦਾ ਪੱਖ ਉਹਨਾਂ ਦਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੀਆਂ ਜੀਵ ਰੂਪ ਇਸਤਰੀਆਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੀਆਂ, ਫਿਰ ਉਹਨਾਂ ਦਾ ਕਦੇ ਸੰਸਾਰ ਵਿੱਚ ਆ ਗਈਆਂ, ਕਦੇ ਪਰਲੋਕ ਵਿੱਚ ਚਲੀਆਂ ਗਈਆਂ, ਬਸ ਇਹ ਆਵਾਗਮਨ ਦਾ ਪੱਖ ਉਹਨਾਂ ਦਾ ਕਦੇ ਮਿਟਦਾ ਹੀ ਨਹੀਂ ਹੈ।
ਹਰ ਪ੍ਰਭ ਚਿੱਤ ਨ ਆਇਓ ਮਨ ਦੂਜਾ ਭਾਉ ਸਹਿ ਲੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਉਹਨਾਂ ਨੂੰ ਚੇਤੇ ਆਇਆ ਹੀ ਨਹੀਂ। ਕਿਉਂ? ਮਨ ਦੂਜਾ ਭਾਉ ਸਹਿ ਲੰਗ, ਉਹਨਾਂ ਦੇ ਮਨ ਦੇ ਵਿੱਚ ਦੂਜਾ ਭਾਉ ਸਹਿ ਲੰਗ, ਬਈ ਉਹ ਸਹਿ ਨਾਲ ਲੱਗਿਆ ਹੀ ਰਿਹਾ। ਜਿੰਨਾ ਚਿਰ ਮਨ ਦੇ ਵਿੱਚ ਦ੍ਵੈਤ ਭਾਵ ਨਾਲ ਲੱਗਿਆ ਰਹਿੰਦਾ ਹੈ ਤੇ ਉਹਨਾਂ ਚਿਰ ਤੱਕ ਵਾਹਿਗੁਰੂ ਪਰਮੇਸ਼ਰ ਚੇਤੇ ਵੀ ਨਹੀਂ ਆ ਸਕਦਾ।
ਹਮ ਮੈਲ ਭਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਉਂ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਅਸੀਂ ਤੇ ਦੋ ਚਾਰੀਆ, ਅਸੀਂ ਤੇ ਖੋਟੇ ਆਚਰਨ ਵਾਲੇ ਹਾਂ, ਅਸੀਂ ਤੇ ਭੈੜੇ ਇਖਲਾਕ ਵਾਲੇ ਹਾਂ ਤੇ ਪਾਪਾਂ ਦੀ ਵਿਸ਼ੇ ਵਿਕਾਰਾਂ ਦੀ ਮੈਲ ਦੇ ਨਾਲ ਭਰੇ ਹੋਏ ਹਾਂ। ਹਰ ਰੱਖ ਹੋ ਅੰਗੀ ਅੰਗ, ਹੇ ਅੰਗੀ ਪਿਆਰੇ ਵਾਹਿਗੁਰੂ ਜੀ, ਤੁਸੀਂ ਸਾਡਾ ਅੰਗ ਦਾ ਅਰਥ ਹੈ ਪੱਖ ਰੱਖੋ, ਭਾਵ ਤੁਸੀਂ ਸਾਡੀ ਮਦਦ ਕਰੋ, ਸਾਡੀ ਸਹਾਇਤਾ ਕਰੋ ਤੇ ਸਾਡਾ ਪੱਖ ਪੂਰੋ, ਤਾਂ ਹੀ ਅਸੀਂ ਬਖਸ਼ੇ ਜਾ ਸਕਦੇ ਹਾਂ।
ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲਵਿਕ ਭੰਗ।
ਲੋ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਵਾਹਿਗੁਰੂ ਨੇ ਪੂਰੇ ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ। ਫਿਰ ਪੂਰੇ ਗੁਰੂ ਨੇ ਕੀ ਕੀਤਾ? ਗੁਰ ਅੰਮ੍ਰਿਤ ਸਰ ਨਵ ਲਾਇਆ, ਭਈ ਸਤਿਗੁਰੂ ਨੇ ਸਾਨੂੰ ਅੰਮ੍ਰਿਤਸਰ ਸਰੋਵਰ ਦੇ ਵਿੱਚ ਨਵ ਲਾਇਆ, ਇਸ਼ਨਾਨ ਕਰਵਾ ਦਿੱਤਾ। ਜਦੋਂ ਕੋਈ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਗੁਰਸਿੱਖਾ ਇਹ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆ, ਸਭ ਲਾਥੇ ਕਿਲਵਿਖ ਪੰਗ, ਇਸ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਾਰੇ ਕਿਲਵਿਖ ਦਾਤਾ ਜਿਹੜੇ ਬੱਜਰ ਪਾਪ ਸਨ ਉਹ ਵੀ ਲੈ ਗਏ ਤੇ ਪੰਗ ਜਿਹੜਾ ਵਿਸ਼ਿਆਂ ਦਾ ਚਿੱਕੜ ਸੀ, ਵਿਸ਼ੇ ਵਿਕਾਰਾਂ ਦਾ, ਉਹ ਵੀ ਲੈ ਗਿਆ। ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕੀਤੀਆਂ ਸਾਰੇ ਪਾਪ ਲੈ ਜਾਂਦੇ ਨੇ। ਸ੍ਰੀ ਅੰਮ੍ਰਿਤਸਰ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਵੀ ਹੈ, ਜਿਸ ਨੂੰ ਸਰਵੋਤਮ ਰਾਜ ਤੀਰਥ ਦਾ ਰੁਤਬਾ ਵੀ ਮਿਲਿਆ ਹੋਇਆ ਹੈ, ਜਿਸ ਦੀ ਬਾਬਤ ਗੁਰੂ ਦੀ ਬਾਣੀ ਦੇ ਵਿੱਚ ਬਚਨ ਵੀ ਆਏ ਨੇ, ਡਿੱਠੇ ਸਭੇ ਥਾਮ ਨਹੀਂ ਤੁਦ ਜਿਹੇ ਆ, ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹੇ ਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸਰੋਵਰ ਨੂੰ ਅੰਮ੍ਰਿਤਸਰ ਦੇ ਨਾਮ ਦੇ ਨਾਲ ਸੰਗਤਾਂ ਯਾਦ ਕਰਦੀਆਂ ਨੇ, ਗੁਰ ਅੰਮ੍ਰਿਤਸਰ ਨ ਬੁਲਾਇਆ। ਤੇ ਹੁਣ ਜਿਹੜਾ ਇਸਦਾ ਭਾਵ ਅਰਥ ਹੈ ਉਹ ਇਹ ਵੀ ਹੈ, ਸਤਿਗੁਰੂ ਨੇ ਇਸ ਨਾਮ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਸਾਡਾ ਇਸ਼ਨਾਨ ਕਰਵਾ ਦਿੱਤਾ, ਕਿਉਂਕਿ ਇਹ ਵੀ ਬਚਨ ਹੈ ਸਤਿਗੁਰੂ ਦੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨੇ ਸਾਨੂੰ ਪਹਿਲਾਂ ਬਾਹਰਲੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਤੇ ਫਿਰ ਬਾਣੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ, ਫਿਰ ਨਾਮ ਦੇ ਤੀਰਥ ਵਿੱਚ, ਫਿਰ ਗਿਆਨ ਦੇ ਤੀਰਥ ਵਿੱਚ ਤੇ ਫਿਰ ਆਤਮਾ ਦੇ ਤੀਰਥ ਵਿੱਚ ਇਸ਼ਨਾਨ ਕਰਵਾਇਆ। ਸਭ ਲਾਥੇ ਕਿਲ ਵਿਖ ਪੰਗ, ਜਿਸਦਾ ਸਦਕਾ ਸਾਡੇ ਸਾਰੇ ਵੱਡੇ ਪਾਪ ਵੀ ਲੈ ਗਏ ਤੇ ਨਾਲ ਵਿਸ਼ੇ ਵਿਕਾਰਾਂ ਦਾ ਚਿੱਕੜ ਵੀ ਲੈ ਗਿਆ।
ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਓ ਬੇਨਤੀ ਕਰੋ ਵਾਹਿਗੁਰੂ ਦੇ ਚਰਨਾਂ ਵਿੱਚ, ਹਰ ਦੀਨਾ ਦੀਨ ਦਿਆਲ ਪ੍ਰਭ। ਹੇ ਵਾਹਿਗੁਰੂ ਜੀ, ਬਈ ਜਿਹੜੇ ਦੀਨਾਂ ਦਾ ਅਰਥ ਗਰੀਬ ਨੇ, ਤੁਸੀਂ ਉਹਨਾਂ ਦੀਨਾਂ ਗਰੀਬਾਂ ਤੇ ਤੁਸੀਂ ਦੀਨ ਦਿਆਲ ਹੋਣ ਵਾਲੇ ਹੋ, ਕਿਉਂਕਿ ਤੁਹਾਡਾ ਨਾਮ ਦੀਨ ਦਿਆਲ ਹੈ। ਤੁਸੀਂ ਦੀਨਾਂ ਗਰੀਬਾਂ ਤੇ, ਜਿਹੜੇ ਨਿਮਾਣੇ ਤੇ ਨਿਤਾਣੇ ਨੇ, ਉਹਨਾਂ ਤੇ ਪ੍ਰਸੰਨ ਹੁੰਦੇ ਹੋ। ਸਤ ਸੰਗਤ ਮਿਲੋ ਸੰਗ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰਬਾਨ ਹੋ ਕੇ ਸਾਨੂੰ ਸਤਸੰਗਤ ਦੇ ਨਾਲ ਮੇਲ ਦੇਵੋ। ਜੈ ਸਤਿਗੁਰ ਤਹਿਤ ਸਤਸੰਗਤ ਬਣਾਈ, ਭਾਵ ਗੁਰੂ ਦੀ ਸਤਸੰਗਤ ਦੇ ਨਾਲ ਸਾਨੂੰ ਮੇਲ ਦੇਵੋ। ਜਦੋਂ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਉਹਦੀ ਮਿਹਰ ਦੇ ਨਾਲ ਹੀ ਗੁਰੂ ਦੀ ਸਤਸੰਗਤ ਪ੍ਰਾਪਤ ਹੁੰਦੀ ਹੈ।
ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਅਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਨੂੰ ਪ੍ਰਾਪਤ ਕੀਤਾ। ਜਨ ਨਾਨਕ ਮਨ ਤਨ ਰੰਗ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਆਪਣੇ ਮਨ ਤੇ ਤਨ ਦੇ ਵਿੱਚ ਉਸ ਰੰਗ ਨੂੰ ਧਾਰਨ ਕਰ ਲਿਆ ਹੈ, ਭਾਵ ਜਿਹੜਾ ਗੁਰੂ ਦੀ ਸੰਗਤ ਵਿੱਚੋਂ ਸਾਨੂੰ ਪ੍ਰਭੂ ਦਾ ਪ੍ਰੇਮ ਮਿਲਿਆ ਹੈ ਤੇ ਅਸੀਂ ਉਹਦੇ ਨਾਲ ਜਨ ਨਾਨਕ ਮਨ ਤਨ ਰੰਗ, ਅਸੀਂ ਉਹਨੂੰ ਆਪਣੇ ਮਨ ਤੇ ਤਨ ਅੰਦਰ ਵੀ ਉਸ ਰੰਗ ਨੂੰ ਧਾਰਨ ਕਰ ਲਿਆ ਹੈ।
ਸੂਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵਹਿ, ਹਿਰਦਾ ਸ਼ੁੱਧ ਨਾ ਹੋਈ।
ਲੋ, ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਕੋਈ ਚੁੰਚ ਗਿਆਨੀ ਆਇਆ ਹੈ, ਜਿਹੜਾ ਲੋਕਾਂ ਨੂੰ ਤੇ ਬੜੀਆਂ ਗੱਲਾਂ ਕਰ ਕਰਕੇ ਸੁਣਾਉਂਦਾ ਸੀ, ਪਰ ਉਹਦਾ ਆਪਣਾ ਜੀਵਨ ਸਿੱਖੀ ਤੋਂ, ਅਮਲੀ ਜੀਵਨ ਤੋਂ ਕੋਰਾ ਸੀ। ਉਹਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਗਿਆਨੀ ਗੁਰਬਿਨ ਭਗਤ ਨਾ ਹੋਈ। ਕਹਿੰਦੇ, ਤੂੰ ਗੱਲਾਂ ਤੇ ਬੜੀਆਂ ਗਿਆਨ ਦੀਆਂ ਕਰਦਾ ਹੈ, ਪਰ ਗੁਰੂ ਤੋਂ ਬਿਨਾਂ ਭਗਤੀ ਪ੍ਰਵਾਨ ਨਹੀਂ ਹੁੰਦੀ। ਤੂੰ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਭਗਤੀ ਕਰ, ਫਿਰ ਤੇਰੀ ਭਗਤੀ ਪ੍ਰਵਾਨ ਹੋ ਸਕਦੀ ਹੈ। ਕੋਰਾ ਰੰਗ ਕਦੇ ਨਾ ਚੜ੍ਹੇ ਜੇ ਲੋਚੈ ਸਭ ਕੋਈ। ਸਤਿਗੁਰੂ ਬੜੀ ਸੁੰਦਰ ਉਦਾਹਰਨ ਦਿੰਦੇ ਨੇ, ਜੇ ਕੋਰਾ ਕੱਪੜਾ ਹੋਵੇ ਉਹਨੂੰ ਕਦੇ ਰੰਗ ਨਹੀਂ ਚੜ ਸਕਦਾ। ਜੇ ਲੋਚੈ ਸਭ ਕੋਈ, ਭਾਵੇਂ ਹਰ ਕੋਈ ਚਾਹੀ ਜਾਵੇ, ਜਿੰਨਾ ਕੋਈ ਮਰਜ਼ੀ ਯਤਨ ਕਰੀ ਜਾਵੇ, ਪਰ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜਦਾ। ਜੇ ਕੋਰੇ ਕੱਪੜੇ ਨੂੰ ਰੰਗ ਚੜਾਉਣਾ ਹੋਵੇ, ਪਹਿਲਾਂ ਉਸ ਨੂੰ ਪਾਹ ਚੜਾਉਣੀ ਪੈਂਦੀ ਹੈ, ਤੇ ਜਦੋਂ ਪਾਹ ਚੜ ਜਾਵੇ ਫਿਰ ਉਸ ਨੂੰ ਰੰਗ ਚੜਦਾ ਹੈ। ਇਸੇ ਲਈ ਜਿਸਨੇ ਨਾਮ ਦਾ ਰੰਗ ਚੜਾਉਣਾ ਹੋਵੇ, ਉਹਨੂੰ ਵੈਰਾਗ ਦੀ ਪਾਹ ਦੀ ਲੋੜ ਹੈ। ਜੇ ਮਨ ਵਿੱਚ ਵੈਰਾਗ ਨੇ ਬਿਨ ਵੈਰਾਗ ਨਾ ਛੂਟ ਸਮਾਇਆ, ਤੇ ਉਹਨਾਂ ਚ ਨਾਮ ਦਾ ਰੰਗ ਵੀ ਨਹੀਂ ਚੜ ਸਕਦਾ। ਲੋ, ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਹਰ ਹਰ ਕਰਹਿ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨ ਹੋਈ।
ਲੋ, ਕਈ ਲੋਕ ਐਸੇ ਨੇ, ਮੁਖੋਂ ਤਾਂ ਹਰ ਹਰ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵੀ ਜਪਦੇ ਨੇ, ਪਰ ਹਮੇਸ਼ਾ ਅੰਦਰ ਕਪਟ ਵੀ ਕਰਦੇ ਨੇ, ਅੰਦਰਲੀ ਭਾਵਨਾ ਸ਼ੁੱਧ ਨੇ। ਉਹ ਜਿਵੇਂ ਆਮ ਇੱਕ ਕਹਾਵਤ ਬਣੀ ਹੋਈ ਹੈ ਵੀ ਮੁਖ ਮੇ ਰਾਮ ਰਾਮ ਬਗਲ ਮੇ ਛੁਰੀ, ਐਸੀ ਕਹਿੰਦੇ ਲੋਕਾਂ ਦੀ ਗੱਲ ਹੈ। ਹਰ ਹਰ ਕਰੈ ਨਿਤ ਕਪਟ ਕਮਾਵੈ, ਤੇ ਉਤੋਂ ਤਾਂ ਰਾਮ ਰਾਮ ਕਰਦੇ ਨੇ ਤੇ ਦਿਲ ਵਿੱਚ ਹਮੇਸ਼ਾ ਕਪਟ ਰੱਖਦੇ ਹਨ, ਹਿਰਦਾ ਸ਼ੁੱਧ ਨਾ ਹੋਈ। ਵੀ ਉਹ ਜਿੰਨਾ ਮਰਜ਼ੀ ਉਹ ਰਾਮ ਰਾਮ ਕਰੀ ਜਾਣ, ਇਹਦੇ ਨਾਲ ਕਦੇ ਹਿਰਦਾ ਪਵਿੱਤਰ ਨਹੀਂ ਹੋ ਸਕਦਾ।
ਅਨਦਿਨ ਕਰਮ ਕਰੈ ਬੋ ਤੇਰੇ, ਸੁਪਨੇ ਸੁਖ ਨ ਹੋਈ।
ਲੋ, ਜਿਹੜੇ ਚੁੰਚ ਗਿਆਨੀ ਨੇ, ਉਹ ਦਿਨ ਰਾਤ ਭਾਵੇਂ ਬਹੁਤੇ ਕਰਮ ਵੀ ਕਰੀ ਜਾਂਦੇ ਨੇ, ਨਿਤ ਨਮਿਤ ਪ੍ਰਾਸ਼ਚਿਤ ਕਾਮਕ ਆਦਿ ਕਰਮ, ਅਥਵਾ ਤੀਰਥ ਵਰਤ ਪੁੰਨ ਦਾਨ ਆਦਿਕ, ਐਸੇ ਦਿਨ ਰਾਤ ਬਹੁਤੇ ਕਰਮ ਕਰਦੇ ਰਹਿੰਦੇ ਨੇ, ਸੁਪਨਾ ਸੁਖ ਨਾ ਹੋਈ। ਪਰ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਕਦੇ ਆਤਮਕ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਚੁੰਚ ਗਿਆਨੀ ਨੂੰ ਕਹਿੰਦੇ ਨੇ ਕਿ ਐ ਗਿਆਨੀਆ, ਗੁਰੂ ਤੋਂ ਬਿਨਾ ਭਗਤੀ ਪ੍ਰਵਾਨ ਨਹੀਂ ਹੁੰਦੀ। ਗੁਰੂ ਵਾਲੇ ਹੋ ਕੇ ਭਗਤੀ ਕਰਨੀ ਚਾਹੀਦੀ ਹੈ। ਕੋਰਾ ਰੰਗ ਕਦੇ ਨਾ ਚੜੈ, ਕਦੇ ਕੋਰੇ ਬਸਤਰ ਨੂੰ ਰੰਗ ਚੜਿਆ ਹੈ, ਕਦੇ ਨਹੀਂ ਚੜ ਸਕਦਾ। ਜੇ ਲੋਚੈ ਸਭ ਕੋਈ, ਜੇ ਕੋਈ ਸਭ ਕੋਈ ਚਾਹੀ ਵੀ ਜਾਵੇ, ਪਰ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜਦਾ। ਪਹਿਲਾਂ ਪਾ ਚ ਉਸ ਨੂੰ ਡਬੋਣਾ ਪੈਂਦਾ, ਪਾ ਚੜਾ ਕੇ ਫੇਰ ਹੀ ਕੋਰੇ ਕੱਪੜੇ ਨੂੰ ਰੰਗ ਚੜ ਸਕਦਾ ਹੈ।
ਜਬ ਤਬ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨ ਜਾਈ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਨਦਨ ਕਰਮ ਕਰੈ ਬਹੁ ਤੇਰੇ, ਵੀ ਉਹ ਕਿਹੋ ਜਿਹੇ ਕੰਮ ਕਰਦੇ ਨੇ, ਤਾਂ ਹਜ਼ੂਰ ਕਹਿੰਦੇ ਨੇ ਉਹ ਜਪ ਤਪ ਸੰਜਮ ਵਰਤ ਕਰੇ ਪੂਜਾ। ਉਹ ਜਪ ਵੀ ਉਪਰੋਂ ਉਪਰੋਂ ਕਰਦੇ ਨੇ, ਕਈ ਤਰ੍ਹਾਂ ਦੇ ਤਪ ਵੀ ਕਰਦੇ ਨੇ, ਸੰਜਮ ਵਰਤ ਨੇਮ ਵੀ ਰੱਖਦੇ ਨੇ, ਤੇ ਕਈ ਤਰ੍ਹਾਂ ਦੇ ਉਹ ਵਰਤ ਵੀ ਰੱਖਦੇ ਹਨ। ਸੰਜਮ ਦਾ ਅਰਥ ਹੈ ਸਮਦਮ ਸਾਧਨ। ਉਹ ਜਪ ਵੀ ਕਰਦੇ ਨੇ, ਤਪ ਵੀ ਕਰਦੇ ਨੇ, ਸੰਜਮ ਜਮ ਨੇਮ ਵੀ ਕਰਦੇ ਨੇ, ਤੇ ਵਰਤ ਵੀ ਰੱਖਦੇ ਨੇ, ਤੇ ਕਈ ਤਰ੍ਹਾਂ ਦੀ ਮੂਰਤੀਆਂ ਦੀ ਪੂਜਾ ਵੀ ਕਰਦੇ ਨੇ। ਮਨਮੁਖ ਰੋਗ ਨਾ ਜਾਈ, ਤੇ ਪਰ ਮਨਮੁਖ ਦਾ ਜਿਹੜਾ ਅੰਦਰੋਂ ਰੋਗ ਹੈ, ਹਉਮੈ ਦਾ ਰੋਗ, ਅਗਿਆਨ ਦਾ ਰੋਗ, ਉਹ ਨਹੀਂ ਜਾ ਸਕਦਾ।
ਅੰਤਰ ਰੋਗ ਮਹਾ ਅਭਿਮਾਨਾ, ਦੂਜੇ ਭਾਏ ਖੁਆਈ।
ਉਹ ਕਿਹੜਾ ਰੋਗ ਹੈ ਜਿਹੜਾ ਬਾਹਰਲੀ ਕਿਸੇ ਵੀ ਹੋਰ ਕਿਰਿਆ ਸਾਧਨਾ ਦੇ ਨਾਲ ਦੂਰ ਨਹੀਂ ਹੁੰਦਾ? ਹਜ਼ੂਰ ਕਹਿੰਦੇ ਅੰਤਰ ਰੋਗ ਮਹਾ ਅਭਿਮਾਨਾ, ਵੀ ਉਸ ਮਨਮੁਖ ਦੇ ਅੰਦਰ ਬੜਾ ਭਿਆਨਕ ਰੋਗ ਹੈ ਹੰਕਾਰ ਦਾ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹਨ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਇਹ ਹੰਕਾਰ ਐਸੀ ਲੂਣ ਦੀ ਖਾਣ ਹੈ, ਜਿਹੜਾ ਇਹਦੇ ਵਿੱਚ ਡਿੱਗ ਪਿਆ ਉਹ ਗਲ ਜਾਂਦਾ। ਅੰਤਰ ਰੋਗ ਮਹਾ ਅਵਮਾਨਾ, ਮਨਮੁਖ ਦੇ ਅੰਦਰ ਵੀ ਹੰਕਾਰ ਦਾ ਬੜਾ ਭਿਆਨਕ ਰੋਗ ਹੈ। ਦੂਜੇ ਪਾਏ ਖੁਆਈ, ਇਸੇ ਲਈ ਉਹ ਦ੍ਵੈਤ ਭਾਵ ਦੇ ਵਿੱਚ ਲੱਗ ਕੇ ਖੁਆਈ, ਉਹ ਸਹੀ ਰਾਹ ਨੂੰ ਭੁੱਲ ਗਿਆ ਹੈ।
ਬਾਹਰ ਭੇਗ ਬਹੁਤ ਚਤੁਰਾਈ, ਮਨੁਆ ਦੈ ਦਿਸ ਧਾਵੈ।
ਵੇਖੋ ਜਿਹੜਾ ਚੁੰਚ ਗਿਆਨੀ ਹੈ, ਬਾਹਰੋਂ ਬੜੇ ਸੋਹਣੇ ਭੇਖ ਵੀ ਬਣਾਉਂਦਾ ਹੈ, ਤੇ ਗੱਲਾਂ ਬਾਤਾਂ ਦੇ ਨਾਲ ਬੜੀ ਚਤੁਰਾਈ ਕਰਕੇ ਵੀ ਲੋਕਾਂ ਨੂੰ ਪਤਿਆਉਂਦਾ ਹੈ। ਮਨੁਆ ਦਹਿ ਦਿਸਤਾਵੈ, ਪਰ ਮਨ ਉਹਦਾ ਕਾਬੂ ਵਿੱਚ ਨਹੀਂ ਹੈ, ਮਨ ਦਸੋ ਦਿਸ਼ਾ ਵੱਲ ਦੌੜਦਾ ਹੈ।
ਹਉਮੈ ਵਿਆਪਿਆ ਸ਼ਬਦ ਨਚੀਨੈ, ਫਿਰ ਫਿਰ ਜੂਨੀ ਆਵੈ।
ਉਹ ਹਉਮੈ ਦੇ ਵਿੱਚ ਵਿਆਪਿਆ ਗਰਸਿਆ ਰਹਿੰਦਾ ਹੈ, ਤੇ ਗੁਰੂ ਸ਼ਬਦ ਨੂੰ ਉਹ ਪਛਾਣਦਾ ਹੀ ਨਹੀਂ, ਗੁਰੂ ਸ਼ਬਦ ਦੀ ਉਸ ਨੂੰ ਸਮਝ ਹੀ ਨਹੀਂ ਆਉਂਦੀ, ਫਿਰ ਫਿਰ ਜੂਨੀ ਆਵੈ, ਇਸੇ ਲਈ ਉਹ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੀ ਆਉਂਦਾ ਜਾਂਦਾ ਹੈ।
ਨਾਨਕ ਨਦਰ ਕਰੇ ਸੋ ਬੂਜੈ, ਸੋ ਜਨ ਨਾਮ ਤੇ ਆਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤੇ ਸੋ ਬੂਜੈ, ਵੀ ਉਹ ਅਸਲੀ ਆਪਣੇ ਜੀਵਨ ਦੇ ਮਕਸਦ ਨੂੰ ਸਮਝਦਾ, ਉਹਨੂੰ ਪਤਾ ਲੱਗਦਾ ਮੈਂ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ ਤੇ ਮੈਨੂੰ ਕਰਨਾ ਕੀ ਚਾਹੀਦਾ। ਸੋ ਜਨ ਨਾਮ ਤੇ ਆਏ, ਫਿਰ ਉਹ ਜਨ ਦਾਸ, ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਗੁਰ ਪ੍ਰਸਾਦੀ ਏਕੋ ਬੂਜੈ, ਏਕਸ ਮਾਹੇ ਸਮਾਏ।
ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵੀ ਸਮਝ ਲੈਂਦਾ ਹੈ, ਤੇ ਉਹਨੂੰ ਸਮਝ ਕੇ ਏਕਸ ਮਾਹੇ ਸਮਾਏ, ਫਿਰ ਉਸ ਇੱਕ ਜੋ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਸਮਾਏ ਲੀਨ ਹੋ ਜਾਂਦਾ ਹੈ।
ਸੁਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਗੁਰਮਤ ਨਗਰੀ, ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਸੁਹੀ ਰਾਗ ਦੇ ਵਿੱਚ ਹੀ ਕਰ ਦੂਜਾ ਦੂਜੇ ਕਰ ਸੁਰ ਤਾਲ ਦੇ ਵਿੱਚ ਅੱਗੇ ਤਿੰਨ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾ ਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਫਰਮਾਉਂਦੇ ਨੇ ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਤਿਸ਼ਨਾ ਅਗਨ ਬੁਝੀ ਖਿਨੇ ਅੰਤਰ, ਗੁਰ ਮਿਲੇ ਐਸਾ ਭੁੱਖ ਗੁਆਈ। ਗੁਰੂ ਦੇ ਨਾਲ ਮਿਲ ਕੇ ਕੀ ਸਾਨੂੰ ਲਾਭ ਪ੍ਰਾਪਤ ਹੁੰਦੇ ਨੇ, ਉਹਨਾਂ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਵਿੱਚ ਕਰਦੇ ਹਨ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਹਜ਼ੂਰ ਕਹਿੰਦੇ ਨੇ ਗੁਰੂ ਦੇ ਨਾਲ ਮਿਲਣ ਦੇ ਨਾਲ ਕੀ ਲਾਭ ਹੋਇਆ, ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਮੇਰੇ ਮਨ ਦੇ ਵਿੱਚ ਹਰ ਹਰ ਸ਼ਾਂਤ ਵਸਾਈ, ਉਸ ਵਾਹਿਗੁਰੂ ਪਰਮੇਸ਼ਰ ਨੇ ਮਿਹਰ ਕੀਤੀ, ਮੇਰੇ ਅੰਦਰ ਸ਼ਾਂਤੀ ਵਸਾ ਦਿੱਤੀ, ਮੇਰੇ ਮਨ ਦੇ ਵਿੱਚ ਵਾਹਿਗੁਰੂ ਨੇ ਮਿਹਰ ਕੀਤੀ, ਸ਼ਾਂਤੀ ਵਸਾ ਦਿੱਤੀ, ਭਾਵ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ। ਕਿਉਂ ਤਿਸ਼ਨਾ ਅਗਨ ਬੁਝੀ ਖਿਨੇ ਅੰਤਰ, ਜਿਹੜੀ ਮੇਰੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ। ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ, ਉਹ ਖਿੰਦੇ ਵਿੱਚ ਹੀ ਬੁਝ ਗਈ। ਉਹ ਬੁਝੀ ਕਿਵੇਂ? ਗੁਰ ਮਿਲਿਆ, ਗੁਰੂ ਦੇ ਨਾਲ ਮਿਲਣ ਕਰਕੇ। ਗੁਰੂ ਦੇ ਨਾਲ ਮਿਲਣ ਦੇ ਨਾਲ ਸਭ ਭੁੱਖ ਗੁਆਈ, ਅਸੀਂ ਸਾਰੀ ਜਿਹੜੀ ਆਸਾ ਦੀ ਭੁੱਖ ਸੀ ਉਹ ਵੀ ਗੁਆ ਦਿੱਤੀ, ਕਿਉਂਕਿ ਤ੍ਰਿਸ਼ਨਾ ਦੀ ਤ੍ਰੇਹ ਤੇ ਆਸਾ ਦੀ ਭੁੱਖ, ਇਹ ਆਸਾ ਤੇ ਤ੍ਰਿਸ਼ਨਾ ਦੋ ਨੇ ਨਾ। ਆਸਾ ਜਿਹੜੀ ਖਿਨ ਖਿਨ ਕਾਲ ਸਾਨੂੰ ਵਿਆਪਦੀ ਹੈ, ਆਹ ਖਾ ਲਈਏ, ਉਹ ਪਹਿਨ ਲਈਏ, ਆਸਾ ਜਿਹੜੀ ਹੁੰਦੀ ਹੈ ਕੋਈ ਲੰਬੀ ਉਡੀਕ ਰੱਖਣੀ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਆਹ ਕੁਛ ਪ੍ਰਾਪਤ ਕਰਨਾ ਹੈ, ਇਹ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਭੁੱਖ ਪਿਆਸ ਸੀ ਇਹ ਸਾਰੀ ਹੀ ਅਸਾਂ ਗੁਆ ਦਿੱਤੀ। ਲੋਕ ਗੁਰੂ ਦੇ ਨਾਲ ਮਿਲ ਕੇ ਹੋਰ ਕੀ ਲਾਭ ਹੋਏ ਨੇ ਉਹਨਾਂ ਦੇ ਬਾਰੇ ਦੱਸਦੇ ਹਨ।
ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਦੀ ਮਤ ਦੁਆਰਾ ਜਿਹੜੀ ਆਪਣੀ ਇਹ ਸਰੀਰ ਰੂਪੀ ਨਗਰੀ ਸੀ ਖੋਜ ਖੋਜਾਈ, ਵੀ ਇਹਦੀ ਖੋਜ ਕਰਕੇ ਫਿਰ ਇਹਦੇ ਅੰਦਰ ਗੁਰੂ ਰਾਹੀਂ ਵੀ ਖੋਜ ਕਰਵਾਈ, ਕਿਉਂਕਿ ਸਤਿਗੁਰੂ ਮਹਾਰਾਜ ਦੀ ਬਾਣੀ ਇਹ ਗੱਲ ਸਾਨੂੰ ਦੱਸਦੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਸਾਡੇ ਸਰੀਰ ਦੇ ਵਿੱਚ ਬਹੁਤ ਕੁਝ ਹੈ, ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ। ਗੁਰਮਤ ਨਗਰੀ ਖੋਜ ਖੁਜਾਈ, ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਇਸ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ, ਤੇ ਫਿਰ ਅੱਗੇ ਹੋਰ ਗੁਰਮੁਖ ਪਿਆਰਿਆਂ ਤੋਂ ਵੀ ਇਹਦੀ ਖੋਜ ਕਰਵਾਈ। ਫਿਰ ਕੀ ਹੋਇਆ? ਹਰ ਹਰ ਨਾਮ ਪਦਾਰਥ ਪਾਈ। ਅਸੀਂ ਇਸ ਦੇਹ ਰੂਪੀ ਨਗਰੀ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਿਆ।
ਮੇਰਾ ਮਨ ਹਰ ਹਰ ਸਾਂਤ ਵਸਾਈ, ਤਿਸਨਾ ਅਗਨ ਬੁਝੀ ਖਿਨੇ ਅੰਤਰ, ਗੁਰ ਮਿਲਿਆ ਸਭ ਸੁਭੁੱਖ ਗਵਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਮਿਹਰ ਕੀਤੀ, ਅਥਵਾ ਹਰ ਹਰ ਅਰਦਾ ਅਰਥ ਹੈ ਨਾਮ, ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਮੇਰੇ ਮਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਸ਼ਾਂਤ ਵਸਾਈ, ਠੰਡ ਵਰਤਾ ਦਿੱਤੀ। ਉਸ ਵਾਹਿਗੁਰੂ ਦੇ ਨਾਮ ਨੇ ਮੇਰੇ ਮਨ ਵਿੱਚ ਠੰਡ ਵਰਤਾ ਦਿੱਤੀ, ਤ੍ਰਿਸ਼ਨਾ ਅਗਨ ਬੁਝੀ ਖਿਨ ਪੀਤਰ, ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਉਹ ਵੀ ਖਿੰਨ ਦੇ ਵਿੱਚ ਹੀ ਬੁਝ ਗਈ, ਤੇ ਸਤਿਗੁਰੂ ਦੇ ਨਾਲ ਮਿਲ ਕੇ ਸਾਰੀ ਮੈਂ ਆਸਾ ਦੀ ਭੁੱਖ ਵੀ ਗਵਾ ਲਈ।
ਹਰ ਗੁਣ ਗਾਵਾ ਜੀਵਾ ਮੇਰੀ ਮਾਈ, ਸਤਿਗੁਰ ਦਿਆਲ ਗੁਣ ਨਾਮ ਦਰੜਾਈ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਗੁਣ ਗਾਵਾ ਜੀਵਾ ਮੇਰੀ ਮਾਈ, ਐ ਮੇਰੀ ਮਾਂ ਐ ਉੱਤਮ ਸਖੀ, ਮੈਂ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਹਾਂ ਤੇ ਗੁਣ ਗਾ ਕੇ ਹੀ ਜਿਉਂ ਰਿਹਾ ਹਾਂ, ਕਿਉਂ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ। ਸਤਿਗੁਰੂ ਦਇਆ ਦੇ ਘਰ ਨੇ, ਉਹਨਾਂ ਨੇ ਮਿਹਰ ਕਰਕੇ ਤੇ ਸਾਨੂੰ ਵਾਹਿਗੁਰੂ ਦੇ ਗੁਣ ਤੇ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾ ਦਿੱਤਾ, ਭਾਵ ਸਤਿਗੁਰੂ ਨੇ ਪ੍ਰਸੰਨ ਹੋ ਕੇ ਵਾਹਿਗੁਰੂ ਦੀ ਪ੍ਰਾਪਤੀ ਦੇ ਦੈਵੀ ਗੁਣ ਤੇ ਨਾਲ ਵਾਹਿਗੁਰੂ ਦੇ ਨਾਮ ਨੂੰ ਸਾਡੇ ਮਨ ਦੇ ਵਿੱਚ ਵਸਾ ਦਿੱਤਾ ਹੈ।
ਹੋ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ, ਸਤ ਸੰਗਤ ਮਿਲ ਹਰ ਰਸ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਸੰਗਤ ਦੇ ਨਾਲ ਮਿਲ ਕੇ ਹੋ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ, ਮੈਂ ਜੋ ਉਹ ਪਿਆਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹੈ, ਵੀ ਉਹਨੂੰ ਉਹਦੀ ਢੂੰਡ ਢੂੰਡਾ ਰਿਹਾ ਹਾਂ, ਭਾਵ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਤਲਾਸ਼ ਕਰ ਰਿਹਾ ਹਾਂ, ਤੇ ਸਤਸੰਗਤ ਦੇ ਨਾਲ ਮਿਲ ਕੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕਰ ਲਿਆ ਹੈ।
ਧੁਰਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁਠਾ ਮਿਲੈ ਹਰ ਭਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਰਮਸਤਕ ਲੇਖ ਲਿਖੇ ਹਰ ਭਾਈ, ਜਿਸ ਦੇ ਮੱਥੇ ਤੇ ਤੁਰਦੁਰਗਾਹ ਤੋਂ ਚੰਗੇ ਲੇਖ ਲਿਖੇ ਹੁੰਦੇ ਨੇ। ਹਰ ਭਾਈ ਬਈ ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਦਾ ਹੈ। ਕਿਵੇਂ ਪ੍ਰਾਪਤ ਕਰਦਾ ਹੈ? ਗੁਰੂ ਨਾਨਕ ਤੁਠਾ, ਉਹਦੇ ਉੱਤੇ ਗੁਰੂ ਨਾਨਕ ਸਾਹਿਬ ਪ੍ਰਸੰਨ ਹੁੰਦੇ ਨੇ। ਮਿਲੇ ਹਰ ਭਾਈ, ਹੇ ਭਾਈ, ਫਿਰ ਉਹਨੂੰ ਵਾਹਿਗੁਰੂ ਦੇ ਨਾਲ ਮੇਲ ਦਿੰਦੇ ਨੇ। ਭਾਵ ਜਿਹਦੇ ਮੱਥੇ ਤੇ ਚੰਗੇ ਪਾਗ ਲਿਖੇ ਹੁੰਦੇ ਨੇ ਤੇ ਉਹ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ। ਗੁਰੂ ਨਾਨਕ ਤੁਠਾ, ਤੇ ਜਦੋਂ ਗੁਰੂ ਨਾਨਕ ਪ੍ਰਸੰਨ ਹੋਇਆ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੇ ਹਰ ਭਾਈ, ਹੇ ਭਾਈ, ਵਾਹਿਗੁਰੂ ਦੇ ਨਾਲ ਮੇਲ ਦਿੰਦਾ ਹੈ।
ਸੁਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਦੂਸਰੇ ਸ਼ਬਦ ਵਿੱਚ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸੁਮਾਣੇ। ਗੁਰਮੁਖਾਂ ਦੀ ਅਵਸਥਾ ਦਾ ਅੱਗੇ ਜ਼ਿਕਰ ਕਰਦੇ ਹਨ। ਹਰ ਰੰਗ ਰਾਤਾ ਮਨ ਰੰਗ ਮਾਣੇ, ਇਹ ਮਨ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣ ਰਿਹਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਹੁਣ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦਾ ਹੈ। ਕਿਉਂ? ਪੂਰੇ ਗੁਰ ਕੈ ਸ਼ਬਦ ਸੁਮਾਣੇ, ਪੂਰੇ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਹੁਣੇ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਣੇ ਲੀਨ ਹੋ ਗਿਆ ਹੈ, ਜਿਸ ਦਾ ਸਦਕਾ ਹਮੇਸ਼ਾ ਹੀ ਆਨੰਦ ਵਿੱਚ ਰਹਿੰਦਾ ਹੈ। ਹਰ ਕਿਰਪਾ ਕਰੇ ਮਨ ਹਰ ਰੰਗ ਲਾਏ। ਹਜ਼ੂਰ ਕਹਿੰਦੇ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਮਨ ਹਰ ਰੰਗ ਲਾਏ, ਫਿਰ ਮਨ ਦੇ ਵਿੱਚ ਉਹ ਨਾਮ ਦਾ ਰੰਗ ਲਾ ਦਿੰਦੇ। ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ, ਫਿਰ ਉਸਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰੰਗ ਲਾ ਦਿੰਦਾ ਹੈ।
ਗੁਰਮੁਖ ਹਰ ਹਰ ਨਾਮ ਸਮਾਏ,
ਫਿਰ ਉਹ ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋ ਕੇ ਤੇ ਵਾਹਿਗੁਰੂ 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 ਨਾਮ ਜਪਦਾ ਹੈ ਤੇ ਨਾਮ ਸਮਾਏ, ਅੱਗੇ ਨਾਮ ਦੁਆਰਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਹੈ।
ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸੁਮਾਣੇ ਰਹਾਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰੰਗ ਰਾਤਾ ਮਨ ਰੰਗ ਮਾਣੇ, ਇਹ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣ ਰਿਹਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਇਹ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦਾ ਹੈ। ਕਿਉਂ? ਪੂਰੇ ਗੁਰ ਕੈ ਸ਼ਬਦ ਸੁਮਾਣੇ, ਇਹ ਪੂਰੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ ਹੈ।
ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਦੇ ਰੰਗ ਨੂੰ ਹਰ ਕੋਈ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਗੁਰਮੁਖ ਰੰਗ ਚਲੂਲਾ ਹੋਈ, ਜਿਹੜਾ ਨਾਮ ਦਾ ਚਲੂਲਾ ਦਾ ਅਰਥ ਚੂ ਚੂਹਾ ਮਜੀਠ ਰੰਗ ਹੈ, ਉਹ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਮਨਮੁਖ ਮੁਗਦ ਨਰ ਕੋਰਾ ਹੋਏ, ਜੇ ਸੋ ਲੋਚੈ ਰੰਗ ਨਾ ਹੋਵੇ ਕੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਆਦਮੀ ਹੈ, ਮਨਮੁਖ ਮੁਗਦ ਨਰ ਕੋਰਾ ਹੋਏ, ਜਿਹੜਾ ਮਨਮੁਖ ਆਦਮੀ ਹੈ ਉਹ ਮੂਰਖ ਹੈ ਅਤੇ ਉਹ ਵਾਹਿਗੁਰੂ ਦੇ ਪ੍ਰੇਮ ਤੋਂ ਕੋਰਾ ਸਖਣਾ ਹੁੰਦਾ। ਜੇ ਸੋ ਲੋਚੈ, ਜੇ ਉਹ 100 ਵਾਰ ਵੀ ਚਾਹੀ ਜਾਵੇ ਰੰਗ ਨਾ ਹੋਵੇ ਕੋਈ, ਉਹਨੂੰ ਕੋਈ ਕਿਸੇ ਤਰ੍ਹਾਂ ਵੀ ਵਾਹਿਗੁਰੂ ਦੇ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ। ਕਿਉਂਕਿ ਜਿਵੇਂ ਸਤਿਗੁਰੂ ਨੇ ਪਿੱਛੇ ਵੀ ਆਖਿਆ ਸੀ, ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰਾ ਰੰਗ ਕਦੇ ਨਾ ਚੜ੍ਹੇ ਜੇ ਲੋਚੈ ਸਭ ਕੋਈ। ਤੇ ਇੱਥੇ ਹੁਣ ਆਖਿਆ ਮਨਮੁਖ ਮੁਗਧ ਨਰ ਕੋਰਾ ਹੋਏ, ਜਿਹੜਾ ਮਨਮੁਖ ਮੂਰਖ ਆਦਮੀ ਹੈ, ਜਿਹੜਾ ਮੂਰਖ ਮਨਮੁਖ ਪੁਰਸ਼ ਹੈ, ਉਹ ਵਾਹਿਗੁਰੂ ਦੇ ਪ੍ਰੇਮ ਤੋਂ ਕੋਰਾ ਹੁੰਦਾ ਹੈ। ਉਹ ਸੈਂਕੜੇ ਵਾਰ ਵੀ ਚਾਹੀ ਜਾਵੇ ਪਰ ਉਸਨੂੰ ਕਦੇ ਵਾਹਿਗੁਰੂ ਦੇ ਨਾਮ ਦਾ ਰੰਗ ਨਹੀਂ ਚੜ੍ਹ ਸਕਦਾ।
ਨਦਰ ਕਰੇ ਤਾਂ ਸਤਿਗੁਰ ਪਾਵੈ, ਨਾਨਕ ਹਰ ਰਸ ਹਰ ਰੰਗ ਸਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਂ ਜੇ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਫਿਰ ਉਹ ਮਨਮੁਖ ਆਦਮੀ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦਾ, ਭਾਵ ਉਹ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਨਾਨਕ ਹਰ ਰਸ ਹਰ ਰੰਗ ਸਮਾਵੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰਕੇ ਹਰ ਰੰਗ ਸਮਾਵੇ, ਫਿਰ ਉਹ ਵੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਲੀਨ ਹੋ ਜਾਂਦਾ ਹੈ।
ਸੁਹੀ ਮਹੱਲਾ ਚੌਥਾ, ਜੀਵਾ ਹਰ ਰਸ ਰਹੀ ਅਘਾਏ, ਗੁਰਮੁਖ ਪੀਵੈ ਸਹਿਜ ਸਮਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਹੁਣ ਵਾਹਿਗੁਰੂ ਦੇ ਨਾਮ ਰਸ ਚੱਖਣ ਦਾ ਸਾਨੂੰ ਉਪਦੇਸ਼ ਦਿੰਦੇ ਹਨ। ਹਰ ਰਸ ਜਨ ਚਾਖੋ ਜੇ ਭਾਈ, ਤੋਕਤ ਅੰਤ ਸਾਧ ਲੋ ਭਾਈ ਰਹਾਓ। ਹੇ ਭਾਈ, ਜੇ ਤੁਸੀਂ ਇੱਕ ਵਾਰੀ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਲਓਗੇ, ਤੋਕਤ ਅੰਤ ਸਾਧ ਲੋ ਭਾਈ, ਫੇਰ ਹੋਰ ਕਿਸੇ ਸਵਾਦ ਦੇ ਵਿੱਚ ਤੁਹਾਡਾ ਮਨ ਲੁਭਾਏ ਮਨ ਨਹੀਂ ਹੋ ਸਕੇਗਾ। ਕਿਉਂਕਿ ਜਿਸ ਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਹੋਰ ਕੋਈ ਰਸ ਚੰਗਾ ਹੀ ਨਹੀਂ ਲੱਗਦਾ, ਹੋਰ ਕਿਸੇ ਪਾਸੇ ਮਨ ਉਸਦਾ ਡੋਲਦਾ ਹੀ ਨਹੀਂ, ਐਸੀ ਮਿਹਰ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਹਰ ਰਸ ਦੀ ਦਾਤ ਕਿਸੇ ਨੂੰ ਪ੍ਰਾਪਤ ਹੋ ਜਾਂਦੀ ਹੈ, ਹੇ ਭਾਈ ਜਨੋ, ਜੇ ਤੁਸੀਂ ਵਾਹਿਗੁਰੂ ਦੇ ਨਾਮ ਰਸ ਨੂੰ ਇੱਕ ਵਾਰੀ ਚੱਖ ਲਾਉਣਾ, ਫਿਰ ਤੁਹਾਡਾ ਮਨ ਕਿਸੇ ਹੋਰ ਸਵਾਦ ਦੇ ਵਿੱਚ ਲੁਭਾਏ ਮਨ ਨਹੀਂ ਹੋ ਸਕਦਾ। ਜਿਹਵਾ ਹਰ ਰਸ ਰਹੀ ਅਗਾਏ, ਗੁਰਮੁਖਾਂ ਦੀ ਜ਼ੁਬਾਨ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਹਮੇਸ਼ਾ ਲਈ ਤ੍ਰਿਪਤ ਹੋ ਗਈ ਹੈ। ਗੁਰਮੁਖ ਪੀਵੈ ਸਹਿਜ ਸੁਭਾਈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਸੁਤੇ ਸਿੱਧ ਹੀ ਨਾਮ ਰਸ ਨੂੰ ਪੀਂਦਾ ਰਹਿੰਦਾ ਹੈ।
ਹਰ ਰਸ ਜਨ ਚਾਖੋ ਜੇ ਭਾਈ, ਤੋਕਤ ਅਨੰਤ ਸਾਧ ਲੋ ਭਾਈ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਭਾਈ ਜਨੋ, ਐ ਗੁਰਮੁਖੋ ਪਿਆਰਿਓ, ਜੇ ਤੁਸੀਂ ਇੱਕ ਵਾਰੀ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਲਵੋ, ਫੇਰ ਕਿਸੇ ਹੋਰ ਸਵਾਦ ਦੇ ਵਿੱਚ ਤੁਹਾਡਾ ਮਨ ਕਿਧਰੇ ਵੀ ਲੁਭਾਏ ਮਨ ਨਹੀਂ ਹੋਵੇਗਾ।
ਗੁਰਮਤ ਰਸ ਰਾਖੋ ਉਰ ਧਾਰ, ਹਰ ਰਸ ਰਾਤੇ ਰੰਗ ਮੁਰਾਰ
ਰਹਾਉ। ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮਤ ਰਸ ਰਾਖੋ ਉਰ ਧਾਰ, ਵੀ ਗੁਰਮਤ ਦੁਆਰਾ ਤੁਸੀਂ ਵਾਹਿਗੁਰੂ ਦੇ ਨਾਮ ਰਸ ਨੂੰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਹਰ ਰਸ ਰਾਤੇ ਰੰਗ ਮੁਰਾਰ, ਤੇ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਰੰਗਿਆ ਹੋਇਆ, ਫਿਰ ਤੁਹਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਵੀ ਰੰਗਿਆ ਜਾ ਸਕਦਾ ਹੈ।
ਮਨਮੁਖ ਹਰ ਰਸ ਚਾਖਿਆ ਨਾ ਜਾਏ, ਹੋ ਮੈਂ ਕਰੈ ਬਹੁਤੀ ਮਿਲੈ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਆਦਮੀ ਹੈ ਉਹਦੇ ਕੋਲੋਂ ਵਾਹਿਗੁਰੂ ਦੇ ਨਾਮ ਰਸ ਨੂੰ ਨਹੀਂ ਚਖਿਆ ਜਾ ਸਕਦਾ। ਮਨਮੁਖ ਦੇ ਭਾਗਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਰਸ ਨਹੀਂ ਲਿਖਿਆ ਹੋਇਆ, ਇਸੇ ਲਈ ਉਹਦੇ ਕੋਲੋਂ ਨਾਮ ਦਾ ਰਸ ਨਹੀਂ ਚਖਿਆ ਜਾਂਦਾ। ਹਉਮੈ ਕਰੈ, ਕਿਉਂਕਿ ਉਹ ਆਪਣੇ ਕੀਤੇ ਕਰਮ ਦੀ ਹਉਮੈ ਕਰਦਾ। ਬਹੁਤੀ ਮਿਲੈ ਸਜਾਏ, ਜਿਸਦਾ ਅੱਗੇ ਫਲ ਉਹਨੂੰ ਬਹੁਤੀ ਜਮਾਂ ਦੀ ਸਜ਼ਾ ਹੀ ਮਿਲਦੀ ਹੈ।
ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਹੀ ਇਹ ਜੀਵ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰਦਾ ਹੈ। ਨਾਨਕ ਹਰ ਰਸ ਹਰ ਗੁਣ ਗਾਵੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਜਿਸ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਉਹ ਨਾਮ ਰਸ ਨੂੰ ਪ੍ਰਾਪਤ ਕਰਕੇ ਹਰ ਗੁਣ ਗਾਵੈ, ਉਹ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ, ਉਹਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਟਿਕ ਜਾਂਦੀ ਹੈ। ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦਾ ਰਹਿੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।